ਲਿਆ ਬੋਰਾ ਬੋਰਾ ਹਲਕੇ ਹੋਏ ਨੂੰ ਕਹਿੰਦੇ ਨੇ, ਬਿਨ ਨਾਵੇ ਸਭ ਜੱਗ ਬੋਰਾ ਦਾ। ਮਹਾਰਾਜ ਕਹਿੰਦੇ ਸਾਰਾ ਸੰਸਾਰ ਬੋਲਾ ਹੋਇਆ ਹੋਇਆ ਹਲਕ ਗਿਆ, ਹਲਕਿਆ ਹੋਇਆ ਜਿਹੜਾ ਹੁੰਦਾ ਉਹਨੂੰ ਆਪਣੇ ਦੀ ਪਛਾਣ ਨਹੀਂ ਰਹਿੰਦੀ, ਉਹਨੂੰ ਵੀ ਆ ਕੇ ਚੱਕ ਮਾਰਦਾ, ਜਿੱਥੇ ਰਹਿੰਦਾ ਉਹਨਾਂ ਨੂੰ ਵੀ ਵੱਢ ਖਾਂਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਬੋਰਾ ਹੋ ਗਿਆ ਇਹ ਮਨ, ਆਪਣੇ ਨਾਲ ਰਹਿਣ ਵਾਲੇ ਵਾਹਿਗੁਰੂ ਨੂੰ ਭੁੱਲ ਗਿਆ, ਜਿਹੜੇ ਚੋਰ ਸੀਗੇ ਉਹਨਾਂ ਵੱਲ ਨੂੰ ਤੁਰਿਆ ਜਾਂਦਾ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਤੂੰ ਕਿਉਂ ਨੀ ਚਿੱਤ ਦੇ ਵਿੱਚ ਚੇਤਦਾ ਉਸ ਵਾਹਿਗੁਰੂ ਨੂੰ, ਹਰ ਵਿਸਰ ਤੇਰੇ ਗੁਣੇ ਗਲਿਆ, ਤੇਰੇ ਤਾਂ ਦਿਨ ਰਾਤ ਸਵੇਰੇ ਹੀ ਗੁਣ ਗਲਨੇ ਸ਼ੁਰੂ ਹੋ ਜਾਂਦੇ ਨੇ, ਦੂਆ ਦਿਨ ਫੇਰ ਹੋ ਜਾਂਦਾ, ਰਾਤ ਆ ਜਾਂਦੀ ਹੈ ਫੇਰ ਗਲਦੇ ਨੇ, ਦਿਨ ਚੜ ਜਾਂਦਾ ਫੇਰ ਗਲਦੇ ਆ, ਇੰਨਾ ਘਾਟੇ ਦਾ ਵਪਾਰੀ ਤੋਂ। ਜਾਲੀ ਰਹਿਣ ਜਾਲ ਦਿਨ ਹੋਊਗਾ ਹਰ ਘੜੀ, ਕਹਿੰਦਾ ਅਸੂਲਾਂ ਤੇ ਮਹਾਰਾਜ ਕਹਿੰਦੇ ਤੂੰ ਗਿਰਦਾ, ਭੋਗਾਂ ਦੇ ਰਸਾਂ ਦੇ ਵਿੱਚ ਫਸ ਰਿਹਾ ਹਰ ਘੜੀ, ਦਿਨ ਵਿੱਚ ਵੀ ਰਾਤ ਵਿੱਚ ਵੀ, ਜੇਤੀ ਘੜੀ ਫਾਹੀ ਤੇਤੀ, ਜਿੰਨੀਆਂ ਘੜੀਆਂ ਨੇ ਉਹ ਸਾਰੀਆਂ ਫਾਹੀਆਂ ਬਣ ਬਣ ਕੇ ਤੇਰੇ ਗਲ ਵਿੱਚ ਪਈ ਜਾਂਦੀਆਂ, ਰਸ ਰਸ ਚੋਗ ਚੁਗੇ ਨੇ ਤਫਾਸੇ, ਝੂਠ ਸਮੂੜੇ ਕਵਨ ਗੁਣੀ, ਤੂੰ ਤਾਂ ਇਹ ਜਿਹੜੇ ਬਾਕੀ ਕੁਰਸ ਨੇ, ਵਾਹਿਗੁਰੂ ਦਾ ਨਾਮ ਦਾ ਰਸ ਹੁੰਦਾ, ਕੀਰਤਨ ਦਾ ਰਸ ਹੁੰਦਾ, ਬ੍ਰਹਮਾਨੰਦ ਦਾ ਰਸ ਹੁੰਦਾ, ਨਾਮ ਦਾ ਰਸ ਹੁੰਦਾ, ਸੇਵਾ ਦਾ ਰਸ ਹੁੰਦਾ, ਇਹ ਰਸ ਛੱਡ ਕੇ ਤੂੰ ਕੁਰਸਾਂ ਚ ਬਾਕੀ ਜਿੰਨੇ ਰਸ ਆਦਮੀ ਨੂੰ ਮਹਿਸੂਸ ਹੁੰਦੇ ਨੇ ਉਹ ਸਾਰੇ ਕੁਰਸ ਨੇ। ਕਹਿੰਦੇ ਉਹਨਾਂ ਕੁਰਸਾਂ ਚ ਪੈ ਕੇ ਰਸ ਰਸ ਭੋਗ ਚੁਗੇ ਨਿਤ ਫਸੇ, ਤੂੰ ਤਾਂ ਰੋਜ਼ ਹਰ ਸਾਹ ਫਸਦਾ ਜਾਂਦਾ, ਛੂਟਸ ਮੂਹਰੇ ਕਵਨ ਗੁਣੀ, ਪਾਗਲਾ ਛੁੱਟੇਗਾ ਕਿਵੇਂ, ਤੂੰ ਤਾਂ ਫੂਲ ਹੁੰਦਾ ਤੁਰਿਆ ਜਾਂਦਾ। ਕਾਇਆ ਆਰਨ ਮਨ ਵਿੱਚ ਲੋਹਾ, ਪੰਜ ਅਗਨ ਤੇ ਤਲਾਗ ਰਹੀ, ਕਾਇਆ ਰੂਪੀ ਜਿਹੜੀ ਆਰਨ ਹੈ ਇਹਦੇ ਵਿੱਚ ਲੋਹਾ, ਮਨ ਰੂਪੀ ਲੋਹਾ, ਇਹਦੇ ਉੱਤੇ ਪੰਜ ਵਿਸ਼ਿਆਂ ਦੀ ਅੱਗ ਹਰ ਵਕਤ ਲੱਗੀ ਰਹਿੰਦੀ ਹੈ। ਕੋਇਲੇ ਪਾਪ ਪੜੇ ਤੁਸੀਂ ਉੱਪਰ, ਮਨ ਜਲਿਆ ਸਿੰਨੀ ਚਿੰਤ ਪਈ, ਕੋਇਲੇ ਪਾਪਾਂ ਦੇ ਪੈ ਪੈ ਕੇ ਮਨ ਜਲ ਕੇ ਮਨੂਰ ਹੋ ਗਿਆ, ਫਿਰ ਕੋਈ ਇਲਾਜ ਹੈ? ਮਹਾਰਾਜ ਕਹਿੰਦੇ ਇਲਾਜ ਤਾਂ ਹੈਗਾ, ਜੇ ਕਰਨਾ ਹੈ ਕਿਸੇ ਨੇ ਅਸੀਂ ਦੱਸ ਦਿੰਦੇ ਹਾਂ, ਮਨੂਰ ਹੋਇਆ ਹੋਇਆ ਫਿਰ ਮੁੜ ਕੇ ਸੋਨਾ ਮਿਲ ਬਣ ਸਕਦਾ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਸਤਿਗੁਰੂ ਮਿਲ ਜਾਵੇ ਪੂਰਾ ਸਤਿਗੁਰੂ। ਕਹਿੰਦੇ ਫਿਰ ਮਨੂਰ ਬਣਿਆ ਹੋਇਆ ਕੰਚਨ ਬਣ ਜਾਂਦਾ, ਉਹ ਫਿਰ ਕਾਹਦੇ ਨਾਲ ਬਣਾਉਂਦਾ? ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੇ, ਉਹਦੇ ਕੋਲ ਅੰਮ੍ਰਿਤ ਨਾਮ ਹੁੰਦਾ ਤੇ ਨਾਮ ਦੀ ਦਾਤ ਦਿੰਦਾ, ਨਾਨਕ ਤ੍ਰਿਸਤਸ ਦੇਹਾ, ਦੇਹ ਮੁੜ ਕੇ ਫਿਰ ਉਸੇ ਤਰ੍ਹਾਂ ਦੀ ਹੋ ਜਾਂਦੀ ਹੈ, ਤ੍ਰਿਖ ਪ੍ਰਸੰਨ ਹੋ ਕੇ ਉਹ ਦਿੰਦਾ ਨਾਮ ਦੀ ਦਾਤ, ਫਿਰ ਜਿਹੜਾ ਜੀਵ ਹੈ ਮੁੜ ਕੇ ਫਿਰ ਸੁਰਜੀਤ ਹੋ ਜਾਂਦਾ, ਮਰਿਆ ਹੋਇਆ ਫਿਰ ਜਿਉਂਦਾ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਐਸਾ ਨਾਮ ਹੈ ਨਾਨਕ, ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰ, ਤ੍ਰਿਸ਼ਨਾ ਦੀ ਅੱਗ ਵਿੱਚ ਜਲੇ ਹੋਏ ਜੀਵ ਨੇ ਜਿਹਨੇ ਨਾਮ ਵਿਸਾਰ ਦਿੱਤਾ, ਕਹਿੰਦੇ ਉਹਨੂੰ ਜਾਲ ਦੇ ਪਾਏ, ਪਾਉਂਦੀ ਜਾਏ ਪਰਾਲ, ਕੂੜਾ ਕਰਕਟ ਪੈ ਰਿਹਾ ਤੇਰੇ ਅੰਤਸ਼ਕਰਨ ਚ, ਪਿੱਛਾ ਹੱਥ ਨਾ ਉਪੜਿਆ ਫੇਰ ਨੀ ਹੱਥ ਜਾਣਾ ਉੱਥੇ, ਤਿਤ ਨਿਬੰਧਾ ਤਾਲ ਅੰਤਸ਼ਕਰਨ ਦੇ ਨੀਵੇਂ ਤਾਲ ਵਿੱਚ, ਆਤਮ ਵਸਤੂ ਰੂਪ ਸੋਨੇ ਦਾ ਗਹਿਣਾ ਵਿੱਚ ਗਿਰਿਆ ਪਿਆ, ਚੱਕ ਲੈ ਜੇ ਚੱਕ ਹੁੰਦਾ ਸਮਾਂ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਅੰਦਰ ਸਾਧ ਸਿੰਘ ਜੀ ਨਾਮ ਹੈ, ਨਾਨਕੇ ਘਰ ਕੇਵਲ ਨਾਮ, ਇੱਥੇ ਕੁਛ ਨਹੀਂ ਹੈ, ਜਿੱਥੇ ਨਾਮ ਆ ਗਿਆ ਉੱਥੇ ਸਭ ਕੁਛ ਆ ਗਿਆ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿੱਥੇ ਨਾਮ ਆ ਗਿਆ ਉੱਥੇ ਕੋਈ ਬਿਮਾਰੀ ਨਹੀਂ ਰਹਿੰਦੀ, ਉੱਥੇ ਕੋਈ ਫਿਕਰ ਨਹੀਂ ਰਹਿੰਦਾ, ਚਿੰਤਾ ਦਾ ਨਾਸ਼ ਹੋ ਜਾਂਦਾ, ਵਿਘਨਾਂ ਦਾ ਨਾਸ਼ ਹੋ ਜਾਂਦਾ, ਜਮਾਂ ਤੋਂ ਛੁੱਟ ਜਾਂਦਾ, ਗਰਭ ਵਿੱਚ ਆਉਂਦਾ ਨਹੀਂ। ਸਾਰੀਆਂ ਬਰਕਤਾਂ ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੂਸਰੀ ਅਸ਼ਟਪਦੀ ਚ ਵਿਚਾਰ ਨਾਲ ਪੜ੍ਹ ਕੇ ਦੇਖਿਓ ਕਿ ਜਿੱਥੇ ਨਾਮ ਆ ਗਿਆ ਉੱਥੇ ਆਹ ਚੀਜ਼ਾਂ ਆ ਜਾਂਦੀਆਂ। ਉਹ ਪੜ੍ਹਨ ਵਾਸਤੇ ਨਹੀਂ ਹੈ ਅਸ਼ਟਪਦੀਆਂ, ਕਮਾਉਣ ਵਾਸਤੇ ਨੇ, ਬਾਣੀ ਕਮਾਉਣ ਵਾਸਤੇ। ਆਸਾ ਦੀ ਵਾਰ ਪੜ੍ਹਦੇ ਹਾਂ, ਇਹ ਐਂ ਖੁੱਲਦੀ ਜਾਂਦੀ ਹੈ ਜਿਵੇਂ ਕੋਈ ਮੂਹਰੇ ਫਿਲਮ ਲੱਗੀ ਹੁੰਦੀ ਹੈ, ਵਿਚਾਰ ਕਰਕੇ ਦੇਖ ਲਿਓ, ਕਦੇ ਐਂ ਲੱਗੂ ਵੀ ਫਿਲਮ ਚੱਲ ਰਹੀ ਆ ਬਹੁਤ ਜ਼ਬਰਦਸਤ, ਜਿਹਦੇ ਇੱਕ ਇੱਕ ਅੱਖਰ 'ਚ ਬੇਅੰਤ ਭਾਵ ਲੁਕੇ ਪਏ, ਜਿਹਦਾ ਉਹਨੂੰ ਸਮਝ ਲਵੋ ਤਾਂ ਰੋਜ਼ ਨਵੀਂ ਹੈ। ਇਸੇ ਕਰਕੇ ਮਹਾਰਾਜ ਨੇ ਰੋਜ਼ ਕਿਹਾ ਵੀ ਨਿਤ ਕੀਰਤਨ ਕਰੋ, ਆਸਾ ਜੀ ਦੀ ਵਾਰ ਆਪ ਕਰਾਉਂਦੇ ਰਹੇ ਨੇ, ਦਸਵੇਂ ਪਾਤਸ਼ਾਹੀਆਂ ਕਰਾਉਂਦੀਆਂ ਰਹੀਆਂ। ਗੁਰੂ ਦਸਵੇਂ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਛੱਡ ਦਿੱਤਾ, ਅੱਧੀ ਰਾਤ ਤੁਰੇ ਨੇ, ਤੇ ਜਦੋਂ ਘੱਗਰ ਦੇ ਕਿਨਾਰੇ ਪਹੁੰਚ ਗਏ ਇਹਦੇ ਸਰਸੇ ਦੇ, ਉਸ ਵੇਲੇ ਤਰਪਹਿਰੇ ਦੀ ਆਵਾਜ਼ ਆਈ, ਘੰਟਾ ਵੱਜ ਗਿਆ। ਘੜਿਆਲ ਵੱਜ ਗਿਆ ਤੇ ਮਹਾਰਾਜ ਦੇਖਿਆ ਘੋੜਿਆਂ ਤੇ ਚੜੇ ਹੋਏ ਨੇ ਵੀ ਦੁਪਹਿਰਾ ਵੱਜ ਗਿਆ ਭਾਈ, ਆਸਾ ਜੀ ਦੀ ਵਾਰ ਦਾ ਟਾਈਮ ਹੋ ਗਿਆ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਫੇਰ ਆਸਾ ਜੀ ਦੀ ਵਾਰ ਦਾ ਸਿੱਖ ਦਾ ਜੀਵਨ ਹੈ ਮਹਾਰਾਜ, ਪਿੱਛੋਂ ਦੁਸ਼ਮਣ ਚੜਿਆ ਆ ਰਿਹਾ, ਖਬਰ ਆਈ ਆ ਵੀ ਸਾਰੀਆਂ ਹੀ ਫੌਜਾਂ ਇੱਧਰ ਨੂੰ ਮੁੜ ਪਈਆਂ ਨੇ ਜਿੰਨਿਆਂ ਨੇ ਘੇਰਾ ਕੱਤਿਆ ਹੋਇਆ ਸੀ। ਕਹਿੰਦੇ ਦੇਖੋ ਜੇ ਸਿੱਖ ਦੇ ਕੋਲੋਂ ਰੂਹਾਨੀਅਤ ਚਲੀ ਗਈ ਤਾਂ ਕੱਖ ਨਹੀਂ ਬਚਦਾ, ਸਰੀਰ ਜਾਵੇ ਤਾਂ ਜਾਵੇ, ਆਤਮ ਖੁਰਾਕ ਨਹੀਂ ਜਾਣ ਦੇਣੀ ਸਰੀਰ ਨੂੰ, ਚਾਹੇ ਕਿੰਨਾ ਹੀ ਖੇਤ ਹੋਵੇ। ਉਸੇ ਵੇਲੇ ਦੀਵਾਨ ਲਾ ਕੇ ਖਬਰ ਆ ਗਈ ਮਹਾਰਾਜ ਬਹੁਤ ਨੇੜੇ ਆ ਗਏ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤੇ ਭਾਈ ਬਚਿੱਤਰ ਸਿੰਘ ਨੂੰ, ਮਾਨ ਸਿੰਘ ਉਹਨਾਂ ਨੂੰ, ਉਦੇ ਸਿੰਘ ਨੂੰ, ਇਹਨਾਂ ਨੂੰ 500 ਜਵਾਨ ਦੇ ਕੇ ਮਹਾਰਾਜ ਨੇ ਭੇਜਤਾ। ਪੂਰੀ ਆਸਾ ਜੀ ਦੀ ਵਾਰ ਪੂਰੀ ਅਰਦਾਸ ਹੋਣ ਤੋਂ ਬਾਅਦ ਆ ਫੇਰ ਸਰਸਾ ਪਾਰ ਗਏ। ਦੱਸ ਦਿੱਤਾ ਆਪਣੇ ਪ੍ਰੈਕਟੀਕਲ ਕਰਕੇ ਕਿ ਐਸੇ ਵਿਗੜੇ ਸਮੇਂ ਦੇ ਵਿੱਚ ਵੀ ਸਿੱਖ ਆਸਾ ਜੀ ਦੀ ਵਾਰ ਦਾ ਸਾਥ ਨਹੀਂ ਛੱਡ। ਹੁਣ ਕੀ ਹੋਇਆ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ, ਨਾ ਕੋਈ ਕਿਸੇ ਦੇ ਯਾਦ ਵਾਧੂ ਚੀਜ਼ ਬਣ ਗਈ, ਗੁਰਦੁਆਰਿਆਂ 'ਚ ਪੜ੍ਹਦੇ ਨੇ ਮੱਥਾ ਟੇਕਣ ਚਲੇ ਜਾਂਦੇ ਨੇ, ਕੋਈ ਪੂਰਾ ਬੈਠ ਕੇ ਸੁਣਦਾ ਨਹੀਂ, ਕਿਤੇ ਪੂਰੀ ਪੜ੍ਹੀ ਨਹੀਂ ਜਾਂਦੀ, ਪੜ੍ਹਨ ਵਾਲੇ ਪੜ੍ਹੀ ਜਾਂਦੇ ਆ, ਸੁਣਨ ਵਾਲੇ ਸੁਣਦੇ ਨੇ। ਗਾ ਕੇ ਪੜ੍ਹਦੇ ਸੀ ਪੁਰਾਣੇ ਸਿੱਖ, ਸਾਰੇ ਜੋਟੀਆਂ ਦੇ ਵਿੱਚ ਪੜ੍ਹਿਆ ਕਰਦੇ, ਪਿੰਡਾਂ 'ਚ ਰਿਵਾਜ ਸਿੱਖੀ ਥਾਂ ਕਾਇਮ ਸੀ ਜਦ ਗੁਰਦੁਆਰਿਆਂ 'ਚ ਆਸਾ ਜੀ ਵਾਰ ਚੱਲਦੀ ਸੀ। ਹੁਣ ਗੁਰਦੁਆਰਿਆਂ 'ਚ ਪਿੰਡਾਂ 'ਚ ਚਲੇ ਜਾਓ, ਕਿਤੇ ਚਲੇ ਜਾਓ, ਭਾਈ ਵੀ ਨਹੀਂ ਜਾਗਦਾ, ਉਹ ਪਾਠਾਂ ਤੋਂ ਵਿਹਲ ਨਹੀਂ ਮਿਲਦਾ, ਅਤੇ ਕੀਰਤਨ ਕੌਣ ਕਰੇ, ਨਾ ਕੋਈ ਇਹਦੇ ਨੂੰ ਰੁਚੀ ਕਰਦਾ, ਅਖੀਰ ਪਤਨ ਆ ਰਿਹਾ, ਉੱਤੋਂ ਉੱਤੋਂ ਸਿੱਖ ਰਹਿ ਗਏ, ਵਿੱਚੋਂ ਖਤਮ ਹੋ ਗਏ। ਸੋ ਇਹ ਸਾਰੀਆਂ ਚੀਜ਼ਾਂ ਨਾਮ ਦੇ ਆਸਰੇ ਖੜੀਆਂ ਸਾਧ ਸਿੰਘ ਜੀ, ਨਾਮ ਐਵੇਂ ਨਹੀਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਇਸ ਨਾਮ ਦੀ ਪ੍ਰਾਪਤੀ ਵਾਸਤੇ ਇੱਕ ਵਿਚਿੱਤਰ ਲੀਲਾ ਰਚੀ ਆਪ ਮੋਦੀ ਖਾਨੇ। ਜਦੋਂ ਇਹ ਘਟਨਾ ਵਾਪਰੀ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਉਸ ਵੇਲੇ ਐਸਾ ਹੋਇਆ ਕੋਈ ਸੰਦੇਸ਼ਾ ਮਿਲਿਆ ਗੁਰੂ ਨਾਨਕ ਪਾਤਸ਼ਾਹ ਵੀ ਇਹ ਨਾਨਕ ਸਾਡੇ ਕੋਲ ਪਹੁੰਚ ਤੋਂ, ਅਤੇ ਗੁਰੂ ਨਾਨਕ ਪਾਤਸ਼ਾਹ ਤਾਂ ਅੰਮ੍ਰਿਤ ਵੇਲਾ ਨਹੀਂ ਹੈ, ਦਿਨ ਹੈ, ਉਸ ਵੇਲੇ ਦਾਸ ਨਾਲ ਗਿਆ ਹੋਇਆ, ਦਿਨ ਦਾ ਇਸ਼ਨਾਨ ਕਰਨ ਵਾਸਤੇ ਆਪ ਜਾਂਦੇ ਨੇ, ਅਤੇ ਉੱਥੇ ਜਾ ਕੇ ਆਪ ਨੇ ਚੁੱਭੀ ਮਾਰੀ, ਦਾਸ ਖੜਾ ਬਾਹਰ, ਉਹਨੇ ਦੇਖਿਆ ਵੀ ਹੁਣ ਨਿਕਲਣ ਵਾਰ, ਹੁਣ ਨਿਕਲਣ ਨਿਕਲੇ ਹੀ ਨਹੀਂ। ਐਸਾ ਲਿਖਿਆ ਹੋਇਆ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਵੀ ਦਿਨ ਨਹੀਂ ਸੀਗਾ, ਕਿਉਂਕਿ ਰਾਤ ਦੇ ਨਾਲ ਕਈਆਂ ਨੂੰ ਭਰਮ ਹੋ ਗਿਆ ਵੀ ਅੰਮ੍ਰਿਤ ਵੇਲੇ ਗਏ, ਹਨੇਰੀ ਰਾਤ ਹੋਣੀ ਆ, ਗੁਰੂ ਨਾਨਕ ਸਾਹਿਬ ਤਰਕੇ ਪਾਰ ਚਲੇ ਗਏ ਅਤੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ। ਬਹੁਤੀਆਂ ਕਿਤਾਬਾਂ 'ਚ ਲਿਖਿਆ ਹੋਇਆ ਮੈਂ ਪੜ੍ਹਿਆ ਬਈ ਉਹ ਵਿੱਚੇ ਨਿਕਲ ਕੇ ਪਰੇ ਜਾ ਕੇ ਕਿਸੇ ਜੰਗਲ 'ਚ ਬਹਿ ਗਏ, ਉੱਥੇ 3 ਦਿਨ ਬੈਠੇ ਰਹੇ। ਲੇਕਿਨ ਉਸ ਵੇਲੇ ਦੇ ਭਾਈ ਬਾਲਾ ਨਾਲ ਨੇ, ਉਸੇ ਵੇਲੇ ਤੋਂ ਇਹ ਸਾਖੀ ਪ੍ਰਚਲਿਤ ਤੁਰੀ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ, ਉਹ ਨਫ਼ਰ ਨੇ ਦੇਖਿਆ। ਨਾਲੇ ਸਾਖੀਕਾਰ ਲਿਖਦੇ ਨੇ ਕਿ ਜਦੋਂ ਦੇਖਿਆ ਨਾ ਨਿਕਲੇ, 10 ਮਿੰਟ ਲੰਘ ਗਏ, 15, ਉਹ ਨੱਠ ਕੇ ਗਏ ਵੀ ਇੱਧਰ ਨਿਕਲ ਗਏ ਹੋਣੇ, ਇੱਧਰ ਨਿਕਲ ਗਏ। ਉਸੇ ਵੇਲੇ ਦੌੜ ਕੇ ਜਾਂਦਾ, ਹੌਲੀ ਨਹੀਂ ਹੋ ਜਾਂਦਾ, ਕੱਪੜੇ ਉਵੇਂ ਜਿਵੇਂ ਹੱਥ ਵਿੱਚ ਨੇ, ਅਤੇ ਨਵਾਬ ਦੌਲਤ ਖਾਨ ਦਰਬਾਰ 'ਚ ਬੈਠਾ, ਕੋਰਟ 'ਚ ਬੈਠਾ। ਉਸ ਵੇਲੇ ਇਹਨੇ ਦਵਾਈ ਮਚਾਤੀ, ਕਹਿੰਦੇ ਬੁਲਾਓ, ਕੀ ਗੱਲ ਹੈ। ਤਾਂ ਉਸ ਵੇਲੇ ਨਫ਼ਰ ਰੋਂਦਾ ਉੱਚੀ ਉੱਚੀ, ਕਹਿੰਦੇ ਤੂੰ ਗੱਲ ਦੱਸ ਕੀ ਹੈ। ਕਹਿੰਦੇ ਗੱਲ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਚੁੱਭੀ ਮਾਰੀ ਹੈ ਮੇਰੇ ਸਾਹਮਣੇ, ਮੋੜ ਨਿਕਲੇ ਨਹੀਂ ਹੈ, ਬਾਹਰ ਆਏ ਹੀ ਨਹੀਂ ਹੈ। ਉਹਨੇ ਹੁਕਮ ਦੇ ਦਿੱਤਾ ਵੀ ਹੁਣੇ ਛੇਤੀ ਡਬੋਲੀਏ, ਤਿਆਰ ਹੋ ਕੇ ਚੱਲੋ ਅਤੇ ਜੈਰਾਮ ਜੀ ਨੂੰ ਖਬਰ ਕਰੋ। ਖਬਰ ਕੀਤੀ ਗਈ ਅਤੇ ਉਹਨਾਂ ਦੇ ਪਿਤਾ ਜੀ ਵੀ ਆਏ ਹੋਏ ਨੇ ਉੱਥੇ। ਜੈਰਾਮ ਜੀ ਵੀ ਉਹਨਾਂ ਨੇ ਬਹੁਤ ਬੁਰਾ ਕਰਨਾ ਸ਼ੁਰੂ ਕਰ ਦਿੱਤਾ, ਲੇਕਿਨ ਕਿਸ਼ਤੀਆਂ ਲੈ ਕੇ ਦਰਿਆ ਵਿੱਚ ਸੀ ਅਤੇ ਜਾਲ ਲੈ ਕੇ ਗੋਤਾਖੋਰ ਆ ਕੇ ਦੂਰ ਦੂਰ ਸੀ ਜਾਲ ਪਾਉਂਦੇ ਨੇ, ਕੁਛ ਨਹੀਂ ਹੱਥ ਵਿੱਚ ਆਉਂਦਾ, ਕੱਛੂ ਵੀ ਆਈ ਜਾਂਦੇ ਨੇ, ਡੱਡੂ ਵੀ ਜਾਲ ਵਿੱਚ ਫਸੀ ਜਾਂਦੇ, ਵੱਡੇ ਵੱਡੇ ਮੱਛ ਵੀ ਫਸੀ ਜਾਂਦੇ ਨੇ, ਲੇਕਿਨ ਗੁਰੂ ਨਾਨਕ ਦਾ ਨਹੀਂ ਪਤਾ ਲੱਗਦਾ। ਫੇਰ ਜਾਲ ਕਿਸ਼ਤੀਆਂ ਲਈਆਂ, ਕਿਨਾਰੇ ਕਿਨਾਰੇ ਚੱਲ ਕੇ ਡੂੰਘੇ ਜਾਲ ਪੁਆਏ, ਫੇਰ ਕੁਛ ਨਾ ਹੋਇਆ, ਦਿਨ ਛਿਪਣ ਵਾਲਾ ਹੋ ਗਿਆ। ਉਸ ਵੇਲੇ ਨਵਾਬ ਨੇ ਕਿਹਾ ਵੀ ਯਾਰ ਬੜਾ ਅਫਸੋਸ ਹੋਇਆ, ਐਸਾ ਪੁਰਸ਼ ਮੈਂ, ਉਹ ਤਾਂ ਰੱਬੀ ਪੁਰਸ਼ ਸੀ, ਬੜਾ ਘਾਟਾ ਪਿਆ ਅਤੇ ਮੈਨੂੰ ਲੱਗਦਾ ਵੀ ਅੱਲਾ ਨੇ ਆਪਣੇ ਕੋਲ ਬੁਲਾ ਲਿਆ ਉਸਨੂੰ ਇਸ ਸੰਸਾਰ ਤੋਂ। ਵਿਰਾਗ ਕਰਦਾ ਜੈ ਰਾਮ, ਸਮਝਾਉਂਦਾ ਉਸਨੂੰ ਜੈ ਰਾਮ ਤੂੰ ਵਿਰਾਗ ਨਾ ਕਰ, ਅਸੀਂ ਆਪਣਾ ਪੂਰਾ ਜ਼ੋਰ ਜਿੰਨਾ ਹਿਊਮਨ ਰਿਸੋਰਸਿਸ ਦੇ ਵਿੱਚ ਪੋਸੀਬਲ ਅਸੀਂ ਲਾ ਲਿਆ, ਕੋਈ ਕਸਰ ਨਹੀਂ ਰੱਖੀ, ਉੱਪਰ ਵੀ ਜਾਲ ਪਾ ਲਏ ਵੀ ਕੋਈ ਮੱਛ ਨਿਕਲ ਗਿਆ ਹੋਵੇ। ਇੱਕ ਬੇਬੇ ਨਾਨਕੀ ਸੀ, ਜੈ ਰਾਮ ਜਾਂਦੇ ਨੇ ਜਾ ਕੇ ਵਿਰਾਗ ਕਰਦੇ ਨੇ ਵੀ ਮੈਂ ਕੀ ਜਵਾਬ ਦੇਵਾਂਗਾ ਤੇਰੇ ਪਿਤਾ ਜੀ ਨੂੰ, ਮੇਰੇ ਕੋਲ ਆ ਕੇ ਉਹ ਇਸ ਤਰ੍ਹਾਂ ਥੋੜ੍ਹੇ ਦਰਿਆ ਵਿੱਚ ਡੁੱਬ ਗਏ। ਉਹ ਕਹਿਣ ਲੱਗੇ ਸਵਾਮੀ ਜੀ ਇਹ ਗੱਲ ਮੇਰੇ ਵੀਰ ਨੂੰ ਨਾ ਆਖਿਓ, ਉਹ ਤਾਂ ਸਾਰੇ ਸੰਸਾਰ ਡੁੱਬੇ ਉਹਨੂੰ ਤਾਰਨ ਵਾਲਾ, ਉਹਨੂੰ ਕੌਣ ਦਰਿਆ ਤਾਰ ਡੋਬ ਸਕਦਾ, ਕਿਉਂਕਿ ਕਿਸੇ ਦੀ ਤਾਕਤ ਨਹੀਂ ਹੈ ਵੀ ਉਹਨਾਂ ਨੂੰ ਡੁਬੋ ਦੇਵੇ। ਕਿਉਂਕਿ ਸਾਰੇ ਭੈਵੇਂ ਚੱਲੇ ਲੱਖ ਦਰਿਆ, ਸਾਰੇ ਦਰਿਆ ਭੈਵੇਂ ਚੱਲੇ, ਹਵਾ ਵੀ ਭੈਵੇਂ ਚੱਲਦੀ ਹੈ, ਦਰਿਆ ਵੀ ਭੈਵੇਂ ਚੱਲਦੇ ਨੇ, ਅਗਨ ਵੀ ਭੈਵੇਂ ਚੱਲਦੀ ਹੈ, ਭੈਵੇਂ ਚ ਪਵਨ ਵਹੇ ਸਰਵਾਓ, ਭੈਵੇਂ ਚੱਲੇ ਲੱਖ ਦਰਿਆ, ਇਹ ਤਾਂ ਸਭ ਭੈਵੇਂ ਚੱਲਦੇ ਨੇ ਰੰਗ ਕਰਦੇ, ਉਹ ਤਾਂ ਆਪ ਉਹਦਾ ਸਰੂਪ ਹੈ, ਕੋਈ ਰੋਕ ਨਹੀਂ ਉਹਨਾਂ ਨੂੰ ਕਰ ਨਹੀਂ ਸਕਦਾ। ਸੋ ਇਧਰਲੇ ਪਾਸੇ ਗੁਰੂ ਨਾਨਕ ਪਾਤਸ਼ਾਹ ਕਹਿਣ ਵਾਸਤੇ, ਕਿਉਂਕਿ ਸਾਡੇ ਕੋਲ ਅੱਖਰ ਨਹੀਂ ਹੈ ਸਮਝਾਉਣ ਵਾਸਤੇ, ਬੋਲੀ ਮੈਟਰ ਨੇ ਬਣਾਈ ਹੈ, ਮਟੀਰੀਅਲਿਸਟਿਕ ਚੀਜ਼ ਹੈ ਪਦਾਰਥਕ ਮਾਇਆ ਦੀ ਬੋਲੀ ਜਿਹੜੀ ਸਾਡੀ ਹੈ, ਸਾਡੇ ਖਿਆਲ ਵੀ ਮਾਇਆ ਮਾਇਕ ਨੇ, ਅਸੀਂ ਸਮਝਾ ਨਹੀਂ ਸਕਦੇ ਵੀ ਗੁਰੂ ਨਾਨਕ ਸਾਹਿਬ ਕਿਵੇਂ ਗਏ, ਕਿਉਂਕਿ ਜਦ ਬੋਲੀ ਨਹੀਂ ਹੈ, ਦੇਖੀ ਦੀ ਚੀਜ਼ ਹੈ ਅਤੇ ਦੁਨੀਆਂ ਦੇ ਵਿੱਚ ਦੱਸਣ ਨੂੰ ਕੋਈ ਅੱਖਰ ਨਹੀਂ ਹੈਗੇ, ਫਿਰ ਦੱਸਿਆ ਕਿਵੇਂ ਜਾਵੇ। ਪਰ ਮਨੁੱਖ ਬੋਲੀ 'ਚ ਜਿਵੇਂ ਦ੍ਰਿਸ਼ਟਾਂਤ ਦੇ ਨਾਲ ਕੋਈ ਚੀਜ਼ ਦੱਸੀ ਜਾਂਦੀ ਹੈ, ਉਸ ਤਰ੍ਹਾਂ ਦੇ ਨਾਲ ਦੱਸਣ ਵਾਸਤੇ ਹੈ ਕਿ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਦੇ ਵਿੱਚ ਪਹੁੰਚਦੇ ਨੇ ਅਤੇ ਉਸ ਵੇਲੇ ਆਵਾਜ਼ ਆਈ ਵੀ ਨਾਨਕ ਤੂੰ ਅੰਦਰ ਆਓ, ਮੇਰੇ ਸਰੂਪ 'ਚ ਦਾਖਲ ਹੋ, ਪ੍ਰਕਾਸ਼ ਹੈ, ਪ੍ਰਕਾਸ਼ ਹੈ ਸਾਨੂੰ ਕਹਿਣ ਵਾਸਤੇ ਵੀ ਸਾਡੇ ਵਰਗਾ ਪ੍ਰਕਾਸ਼ ਸੀ ਇਹ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਮੈਟਰ ਦਾ ਪ੍ਰਕਾਸ਼ ਹੈ, ਜੋ ਪ੍ਰਕਾਸ਼ ਉੱਤੇ ਸੀ ਉਹ ਵਾਹਿਗੁਰੂ ਇਹ ਜਾਣਦਾ ਜਾਂ ਗੁਰੂ ਨਾਨਕ ਸਾਹਿਬ ਜਾਣਦੇ ਨੇ। ਅਤੇ ਉਸ ਵੇਲੇ ਆਪਨੇ ਪਾਸ ਬੁਲਾ ਲਏ ਅਤੇ ਕਹਿਣ ਲੱਗੇ ਨਾਨਕ ਤੈਨੂੰ ਮੈਂ ਸੰਸਾਰ 'ਤੇ ਭੇਜਿਆ ਸੀ ਕਿ ਬਹੁਤ ਭਿਆਨਕ ਯੁੱਗ ਚੱਲ ਰਿਹਾ ਜਿਹਨੂੰ ਕਲਯੁੱਗ ਦਾ ਯੁੱਗ ਕਹਿੰਦੇ ਨੇ, ਪਹਿਲੇ ਯੁੱਗਾਂ 'ਚ ਮੈਂ ਭੇਜਦਾ ਰਿਹਾ ਉਹਨਾਂ ਦੇ ਥੋੜ੍ਹੇ ਜਿਹੇ ਉਪਦੇਸ਼ ਦੇ ਨਾਲ ਏ ਸੰਸਾਰ ਸਮਝ ਜਾਂਦਾ ਰਿਹਾ, ਹੁਣ ਤਾਂ ਬਿਲਕੁਲ ਘੋਰ ਅੰਧੇਰਾ ਛਾ ਗਿਆ ਵੀ ਤੁਸੀਂ ਉਹ ਕੰਮ ਸ਼ੁਰੂ ਨਹੀਂ ਕਰਿਆ, ਜੀਵ ਉਹ ਕੰਮ ਕਰ ਰਹੇ ਨੇ ਜਿਹਦੇ ਨਾਲ ਦੁਖੀ ਹੋ ਜਾ, ਨੇਚੇ ਕਮਜ਼ੋਰ ਹੋ ਗਏ ਨੇ, ਨਾਮ ਦੇ ਸੁੱਖ ਤੋਂ ਸੰਸਾਰ ਭੁੱਲ ਗਿਆ, ਬਿਲਕੁਲ ਜ਼ਿਕਰ ਨਹੀਂ ਕਰਦਾ ਅਤੇ ਤੁਸੀਂ ਕੰਮ ਨਹੀਂ ਕਰਿਆ। ਗੁਰੂ ਨਾਨਕ ਕਹਿਣ ਲੱਗੇ ਪਾਤਸ਼ਾਹ ਆਪ ਦਾ ਫਰਮਾਨ ਹੈ ਕਿ ਨਾਮ ਗੁਰੂ ਤੋਂ ਪ੍ਰਾਪਤ ਹੁੰਦਾ, ਜਦ ਤੱਕ ਆਪ ਥਾਪਦੇ ਨਹੀਂ ਹੋ ਗੁਰੂ ਸੰਸਾਰ ਦਾ, ਉਹਨਾਂ ਚਿਰ ਫਿਰ ਮੈਂ ਗੁਰੂ ਵਾਲਾ ਕੰਮ ਕਿਵੇਂ ਕਰਾਂ, ਸੰਸਾਰ 'ਚ ਨਹੀਂ ਕੋਈ ਲੱਗਿਆ, ਲੱਭਿਆ ਮਹਾਰਾਜ ਕਹਿੰਦੇ ਬੀਜੋ ਸੂਝਿਆ ਕੋ ਨਹੀਂ ਬਹਿ ਦਲੀਚਾ ਪਾਏ, ਇਸ ਵੇਲੇ ਸੰਸਾਰ 'ਚ ਕੋਈ ਨਹੀਂ ਹੈ ਗੁਰੂ, ਅਤੇ ਮੈਂ ਇਸ ਕਰਕੇ ਆਪਦੀ ਦਰਗਾਹ 'ਚ ਪਹੁੰਚਿਆ ਅਤੇ ਆਪ ਕਿਰਪਾ ਕਰੋ। ਤਾਂ ਉਸ ਵੇਲੇ ਨਿਰੰਕਾਰ ਨੇ ਐਸਾ ਲਿਖਿਆ ਸਾਖੀ ਦੇ ਅੰਦਰ ਕਿ ਇੱਕ ਪਿਆਲਾ ਦਿੱਤਾ, ਕਹਿੰਦੇ ਨਾਨਕ ਤੂੰ ਮੇਰੇ ਨਾਮ ਦਾ ਅੰਮ੍ਰਿਤ ਨਾਮ ਦਾ ਪਿਆਲਾ ਪੀ, ਇਹਦੇ ਵਿੱਚ ਸਤ ਹੈ, ਸੰਤੋਖ ਹੈ, ਸ਼ੀਲ ਹੈ, ਸੰਜਮ ਹੈ, ਸਾਰੇ ਗੁਣ ਨੇ, ਤੂੰ ਨਾਮ ਦਾ ਪਿਆਲਾ ਪੀ। ਗੁਰੂ ਨਾਨਕ ਨੇ ਤਸਲੀਮ ਕੀਤਾ, ਸਿਰ ਝੁਕਾਇਆ ਤੇ ਨਾਮ ਦਾ ਪਿਆਲਾ ਪੀਤਾ, ਪੀਂਦੇ ਸਾਰ ਮਹਿਮਾ ਪ੍ਰਗਟ ਹੋ ਗਈ ਨਾਮ ਦੀ। ਸਾਧ ਸਿੰਘ ਕੀ ਦੇਖਦੇ ਆ, ਪਤਾਲਾਂ ਵੱਲ ਦੇਖਦੇ ਆ, ਉਹਦਾ ਅੰਤ ਨਹੀਂ ਆਉਂਦਾ, ਪਾਤਾਲਾਂ ਪਾਤਾ ਲੱਖ ਆਕਾਸ਼ਾਂ ਆਕਾਸ਼ ਹੋਰ ਕੋਲ ਪਾਲ ਤਕੇ ਵੇਦ ਕਹਿਣ, ਆਕਾਸ਼ਾਂ ਵੱਲ ਦੇਖਦੇ ਆ ਉਹਦਾ ਅੰਤ ਨਹੀਂ ਆਉਂਦਾ, ਨਾਮ ਦੀ ਮਹਿਮਾ ਦਾ ਕੋਈ ਅੰਤ ਨਹੀਂ ਆ ਰਿਹਾ, ਵਾਹਿਗੁਰੂ ਦੇ ਹੁਕਮ ਦਾ ਕੋਈ ਪਸਾਰਾ ਪਤਾ ਨਹੀਂ ਲੱਗਦਾ, ਬੇਅੰਤ ਪਸਾਰਾ ਬੇਅੰਤ ਲੇਖ। ਤਾਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਅਨੁਭਵ ਨੂੰ ਪ੍ਰਗਟ ਕਰਨ ਵਾਸਤੇ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ, ਕੀਮਤ ਤੇਰੀ ਹੋ साल मेरी आरजा हो जावे कोट कोट मेरी आरजा फिर मैं खावां की पवन पीण पिया पौन दा पानी पी के जिंदा रहा चंद सूरज तो एक गुफा ना देखा इना ध्यान दे विच मैं हो जावा कि ना चंद ना सूरज ना रात बाहर निकल के देखा ही ना गुफा च रहा सुपने सौन ना सौ ना मैं सौवा ना सुपना लवा ਪੀਦਰੀ ਕੀਮਤ ਨਾ ਪਵੇ ਹੋ ਕੇ ਵਡਾ ਖਾ ਨਾ ਕਾਲ ਪੁਰਖ ਐਡਾ ਨਾ ਇਹਦੀ ਕੀਮਤ ਨਹੀਂ ਪੈ ਸਕਦੀ ਤਾਂ ਹੀ ਕਿਹਾ ਨਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਪਿਆਰ ਤਾਂ ਮਾਣਿਆ ਜਾ ਸਕਦਾ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤੋਂ ਕੁਸਾ ਕੱਟੀਏ ਵਾਰ ਵਾਰ ਸਰੀਰ ਨੂੰ ਕੱਟ ਦੀਏ ਵਾਰ ਵਾਰ ਦੋ ਖਰਬ ਪੰਦਰਾਂ ਅਰਬ ਸੈੱਲ ਹੈ ਇਹਦਾ ਇਕੱਲਾ ਇਕੱਲਾ ਸਰਬ ਨੂੰ ਸੈੱਲ ਕਰਦੀ ਹੈ ਉਹ ਸੈੱਲ ਨੂੰ ਫੇਰ ਕਰੋੜਾਂ ਵਾਰੀ ਕੱਟਦੀ ਹੈ ਉਸਾ ਕੱਟੀਏ ਵਾਰ ਵਾਰ ਪੀਸਣ ਪੀਸਾ ਪਾਓ ਬਰੀਕ ਤੋਂ ਬਰੀਕ ਬਣਾ ਲਈਏ ਅੱਗੇ ਸਹਿਤੀ ਜਾਲੀਏ ਪਸੋਂ ਸਹਿਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵੱਡਾ ਅੱਖਾਂ ਹੇ ਪਾਤਸ਼ਾਹ ਪੰਖੀ ਹੋ ਕੇ ਜੇ ਪਵਾ ਸਾਰਾ ਸਮਾਨ ਨਹੀਂ ਜਾਓ ਉੜਦਾ ਹੀ ਚਲਿਆ ਜਾਵਾਂ ਉੜਦਾ ਹੀ ਚਲਿਆ ਜਾਵਾਂ ਬੇਲ ਗਣ ਗਿਣਤ ਸਮਾਨਾਂ ਵਿੱਚ ਮੈਂ ਚਲਿਆ ਜਾਵਾਂ ਨਦਰੀ ਕਿਸੇ ਨਾ ਆਵੋ ਨਾ ਕੁਛ ਪੀਓ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵਡਾਖ ਨਾਨਕ ਕਾਗਜ਼ ਲੱਖ ਮਣ ਲੱਖਾਂ ਮਣ ਕਾਗਜ਼ ਹੋਣ ਪਰ ਵਲ ਕੀਚਾ ਪਾਓ ਮਸੂ ਤੋੜ ਨਾ ਆਵੇ ਤੇ ਸਿਆਹੀ ਵੀ ਖਤਮ ਨਾ ਹੋਵੇ ਲੇਖਣ ਪਾਉਣ ਚਲਾਓ ਹਵਾ ਤੋਂ ਵੀ ਤੇਜ਼ 60-70-100 ਮੀਲ ਦੀ ਰਫਤਾਰ ਤੇ ਕਲਮ ਚੱਲਦੀ ਹੋਵੇ ਪੀ ਤੇਰੀ ਕੀਮਤ ਨਾ ਪਵੇ ਹੋ ਕੇ ਵਡਾ ਅੱਖਾਂ ਸੋ ਐਸਾ ਬਚਨ ਆਪਨੇ ਜਿਸ ਵਕਤ ਬੇਨਤੀ ਕੀਤੀ ਨਾਮ ਦਾ ਪ੍ਰਕਾਸ਼ ਹੋਇਆ ਕਿਉਂਕਿ ਸਾਰਾ ਨਾਮ ਦਾ ਪ੍ਰਕਾਸ਼ ਹੈ ਸਤਸੰਗ ਜੀ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਸਾਰੇ ਖੰਡ ਬ੍ਰਹਿਮੰਡ ਨਾਮ ਨੇ ਸ਼ਬਦ ਨੇ ਧਾਰਨ ਕਰੇ ਹੋਏ ਨੇ ਗੁਰੂ ਦਸਮੇਸ਼ ਪਿਤਾ ਫਰਮਾਉਂਦੇ ਨੇ ਪ੍ਰਥਮ ਓਂਕਾਰ ਤਿੰਨ ਕਹਾ ਸੋ ਤੁਨ ਪੂਰ ਜਗਤ ਪੋਲ ਭਾਈ ਗੁਰਦਾਸ ਜੀ ਕਹਿੰਦੇ ਨੇ ਏਕ ਅੰਕਾਰੋਂ ਨਿਰੰਕਾਰ ਆਕਾਰ ਕਰ ਏਕ ਅੰਕਾਰ ਅਪਾਰ ਸੁਣਾਇਆ ਏਕ ਅੰਕਾਰੋਂ ਸ਼ਬਦ ਤੁਨ ਓਂਕਾਰ ਆਕਾਰ ਉਪਾਇਆ ਉਹ ਨਾਮ ਨੇ ਬੇਅੰਤ ਆਕਾਰ ਬਣਾ ਲਏ ਸਾਰੀ ਮਹਿਮਾ ਨਾਮ ਦੀ ਹੈ ਜਿੰਨੀ ਨਜ਼ਰ ਆਉਂਦੀ ਹੈ ਸਾਰੀ ਨਾਮ ਤੋਂ ਬਗੈਰ ਕੋਈ ਨਹੀਂ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧ ਅਨੰਤ ਤੈਨਾਤ ਕਹਿ ਨਾ ਜਾਈਏ ਅਚਰਜ ਵਿਸਮਾ ਸੋ ਨਾਮ ਤੋਂ ਕਿਵੇਂ ਭੁੱਲਿਆ ਜਾ ਸਕਦਾ ਕਿਵੇਂ ਵਿਛੜਿਆ ਜਾ ਸਕਦਾ ਸੋ ਉਸ ਤੋਂ ਬਾਅਦ ਕਹਿੰਦੇ ਨਾਨਕ ਵਾਰ ਦੇਖਿਆ ਕਹਿੰਦੇ ਹਾਂ ਪਾਤਸ਼ਾਹ ਜਨਮ ਸਾਖੀ ਦੇ ਅੰਦਰ ਉਸ ਨਜ਼ਾਰੇ ਨੂੰ ਇਸ ਤਰ੍ਹਾਂ ਵਰਣਨ ਕੀਤਾ ਬਰਮਾ ਵਿਸ਼ਨ ਮਾਨਸਾ 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 ਮਾਨਸਾ
Thank you.